ਜ਼ਬੂਰ 129 ਉਮੀਦ ਕਿੱਥੇ ਮਿਲਦੀ ਹੈ। ਕੀ ਤੁਸੀਂ ਆਸਵੰਦ ਹੋ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਅਜਮਾਇਸ਼ਾਂ ਮੁਸੀਬਤਾਂ ਅਤੇ ਪਰੇਸ਼ਾਨੀਆਂ ਜੋ ਜੀਵਨ ਦੇ ਦੌਰਾਨ ਸਾਡੇ ਰਾਹ ਵਿੱਚ ਆਉਂਦੀਆਂ ਹਨ, ਕੀ ਤੁਸੀਂ ਇਹਨਾਂ ਵਿੱਚ ਆਸਵੰਦ ਹੋ? ਪੱਛਮੀ ਸਮਾਜਾਂ ਵਿੱਚ ਇਤਿਹਾਸਕ ਬਣਤਰਾਂ ਨੂੰ ਸਮਝਣ ਅਤੇ ਇਤਿਹਾਸਕ ਤਜਰਬਿਆਂ ਅਤੇ ਇਹਨਾਂ ਇਤਿਹਾਸਕ ਘਟਨਾਵਾਂ ਦੇ ਵਰਤਮਾਨ ਵਿੱਚ ਲੋਕਾਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਪੈਸੇ, ਦੌਲਤ ਅਤੇ ਵਿਸ਼ੇਸ਼ ਅਧਿਕਾਰ ਵਿੱਚ ਪੈਦਾ ਹੋਏ ਹੋ ਤਾਂ ਇੱਕ ਅਰਥ ਵਿੱਚ ਉਮੀਦ ਮਹਿਸੂਸ ਕਰਨਾ ਬੜੀ ਆਸਾਨ ਗੱਲ ਹੈ। ਜੇਕਰ ਤੁਹਾਡੇ ਕੋਲ ਇਤਿਹਾਸਕ ਤੌਰ 'ਤੇ ਇਕੱਠੇ ਕੀਤੇ ਹੋਏ ਸਰੋਤਾਂ ਤੱਕ ਪਹੁੰਚ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਸਥਾਪਿਤ ਹੋ ਅਤੇ ਤੁਹਾਡੀ ਜ਼ਿੰਦਗੀ ਦੀ ਯਾਤਰਾ ਉਮੀਦ ਭਰਪੂਰ ਹੋਵੇਗੀ। ਆਖਿਰਕਾਰ ਤੁਹਾਡੇ ਪੈਰਾਂ ਹੇਠ ਬਹੁਤ ਕੁਝ ਹੈ ਅਤੇ ਤੁਹਾਡੇ ਲਈ ਬਹੁਤ ਕੁਝ ਹੈ। ਜਦੋਂ ਕਿ ਜੇਕਰ ਤੁਸੀਂ ਇੱਕ ਅਜਿਹੇ ਪਰਿਵਾਰ ਤੋਂ ਆਏ ਹੋ ਜਿਸ ਨੇ ਪੀੜ੍ਹੀ ਦਰ ਪੀੜ੍ਹੀ ਗਰੀਬੀ ਅਤੇ ਨੁਕਸਾਨ ਝੱਲਿਆ ਹੈ, ਸਾਧਨਾ ਤੋਂ ਬਿਨਾਂ ਇੱਕ ਪਰਿਵਾਰ ਭਾਵੇਂ ਆਰਥਿਕ, ਸਮਾਜਿਕ ਜਾਂ ਸੱਭਿਆਚਾਰਕ ਹੋਵੇ, ਤੁਸੀਂ ਸ਼ਾਇਦ ਨਿਰਾਸ਼ ਮਹਿਸੂਸ ਕਰੋਗੇ। ਤੁਹਾਡਾ ਇਤਿਹਾਸ ਮਾਇਨੇ ਰੱਖਦਾ ਹੈ। ਤੁਸੀਂ ਕਿੱਥੋਂ ਆਏ ਹੋ ਜਾਂ ਤੁਹਾਡਾ ਪਿਛੋਕੜ ਮਾਇਨੇ ਰੱਖਦਾ ਹੈ। ਅਤੇ ਜਿਵੇਂ ਹੀ ਅਸੀਂ ਇਸ ਸਵਾਲ ਦੀ ਪੜਚੋਲ ਕਰਨ ਲਈ ਜ਼ਬੂਰ 129 ਤੱਕ ਪਹੁੰਚਦੇ ਹਾਂ ਤਾਂ ਇਹ ਸਵਾਲ ਉਮੀਦ ਕਿੱਥੇ ਮਿਲਦੀ ਹੈ ਅਸੀਂ ਇੱਕ ਬਹੁਤ ਹੀ ਅਸਲ ਤਰੀਕੇ ਨਾਲ ਖੋਜਦੇ ਹਾਂ ਕਿ ਸਾਡਾ ਇਤਿਹਾਸ ਮਹੱਤਵਪੂਰਨ ਹੈ। ਦੁੱਖਾਂ ਦਾ ਸਾਡਾ ਇਤਿਹਾਸ ਮਾਇਨੇ ਰੱਖਦਾ ਹੈ। ਸਾਡੇ ਦੁੱਖਾਂ ਦਾ ਇਤਿਹਾਸ, ਜ਼ੁਲਮ ਦਾ ਇਤਿਹਾਸ ਮਾਇਨੇ ਰੱਖਦਾ ਆ। ਅਸੀਂ ਕੌਣ ਹਾਂ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਸਾਡੇ ਕੌਣ ਹਨ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਇਹ ਪਰਮੇਸ਼ੁਰ ਦੇ ਲੋਕ ਹਨ। ਹਾਂ, ਉਹ ਪਰਮੇਸ਼ੁਰ ਦੇ ਲੋਕ, ਪਰਮੇਸ਼ੁਰ ਦੇ ਦੁੱਖ, ਮੁਸੀਬਤ ਅਤੇ ਜ਼ੁਲਮ ਦੇ ਲੋਕਾਂ ਦਾ ਇਤਿਹਾਸ ਮਹੱਤਵਪੂਰਨ ਹੈ। ਉਮੀਦ ਦੀ ਇਸ ਖੋਜ ਵਿੱਚ ਇਹ ਬੜੀ ਹੀ ਡੂੰਘਾਈ ਦੇ ਨਾਲ ਮਾਇਨੇ ਰੱਖਦਾ ਹੈ। ਤੁਹਾਨੂੰ ਯਕੀਨਨ ਯਾਦ ਹੈ ਕਿ ਅਸੀਂ ਜ਼ਬੂਰ 129 ਵਿੱਚ ਹਾਂ ਅਤੇ ਇਹ ਜ਼ਬੂਰ ਜ਼ਬੂਰਾਂ ਦੀ ਇੱਕ ਲੜੀ ਦਾ ਹਿੱਸਾ ਹੈ ਜਿਸ ਨੂੰ ਚੜ੍ਹਾਈ ਦੇ ਗੀਤ ਜ਼ਬੂਰ 120 ਤੋਂ ਲੈ ਕੇ 134 ਤੱਕ ਕਿਹਾ ਜਾਂਦਾ ਹੈ। ਤੁਹਾਨੂੰ ਇਹ ਵੀ ਯਾਦ ਹੈ ਕਿ ਉਹ ਸੰਭਾਵਿਤ ਗੀਤ ਸਨ ਜੋ ਸ਼ਰਧਾਲੂਆਂ ਦੁਆਰਾ ਗਾਏ ਗਏ ਸਨ ਜਦੋਂ ਉਹ ਵਿਸ਼ੇਸ਼ ਤਿਉਹਾਰਾਂ ਨੂੰ ਮਨਾਉਣ ਲਈ ਯਰੂਸ਼ਲਮ ਦੀ ਯਾਤਰਾ ਕਰਦੇ ਸਨ। ਇਹ ਕਿ ਉਹਨਾਂ ਦੀਆਂ ਜੜ੍ਹਾਂ ਬੇਬੀਲੋਨ ਦੀ ਗੁਲਾਮੀ ਤੋਂ ਬਾਅਦ ਯਰੂਸ਼ਲਮ ਵਾਪਸ ਆਉਣ ਵਾਲੇ ਗੁਲਾਮਾਂ ਵਿੱਚ ਹੋ ਸਕਦੀਆਂ ਸਨ ਅਤੇ ਹਰ ਸਾਲ ਤੀਰਥ ਯਾਤਰਾ 'ਤੇ ਉਹ ਇਹ ਗੀਤ ਗਾਉਂਦੇ ਸਨ। ਅਸੀਂ ਲਗਭਗ ਉਹਨਾਂ ਦੀ ਕਲਪਨਾ ਕਰ ਸਕਦੇ ਹਾਂ, ਯਰੂਸ਼ਲਮ ਵਿੱਚ ਆ ਕੇ ਰੱਬ ਦੀ ਮੌਜੂਦਗੀ ਲਈ ਉਹਨਾਂ ਦਾ ਘਰ ਆਉਣਾ, ਮੰਦਰ ਨੂੰ ਆਉਣਾ ਅਤੇ ਇਹਨਾਂ ਗੀਤਾਂ ਨੂੰ ਗਾਉਣਾ। ਜਿਵੇਂ ਕਿ ਅਸੀਂ ਜ਼ਬੂਰ 129 ਪੜ੍ਹਿਆ ਹੈ, ਸ਼ਾਇਦ ਇਹ ਤੁਹਾਨੂੰ ਪਿਛਲੇ ਜ਼ਬੂਰਾਂ ਵਿੱਚੋਂ ਇੱਕ ਦੀ ਯਾਦ ਦਿਵਾਉਂਦਾ ਹੈ ਜਿਸ ਦਾ ਅਸੀਂ ਅਧਿਐਨ ਕੀਤਾ ਹੈ। ਤੁਸੀਂ ਦੇਖਦੇ ਹੋ ਕਿ ਜ਼ਬੂਰ 129 ਇੱਕ ਕਿਸਮ ਦੇ ਬੁਲਾਹਟ ਅਤੇ ਜਵਾਬ ਨਾਲ ਸ਼ੁਰੂ ਹੁੰਦਾ ਹੈ। ਉਹਨਾਂ ਨੇ ਮੇਰੀ ਜਵਾਨੀ ਤੋਂ ਮੈਨੂੰ ਬਹੁਤ ਦੁਖੀ ਕੀਤਾ ਹੈ, ਇਸਰਾਇਲ ਨੂੰ ਇਹ ਕਹਿਣ ਦਿਓ, ਅਤੇ ਫਿਰ ਉਹ ਲਾਈਨ ਦੁਹਰਾਉਂਦੇ ਹਨ। ਇਹ ਉਹੀ ਫਾਰਮੂਲਾ ਹੈ ਜੋ ਸਾਡੇ ਕੋਲ ਜ਼ਬੂਰ 124 ਵਿੱਚ ਸੀ। ਆਪਣੀਆਂ ਬਾਈਬਲਾਂ ਨੂੰ ਖੋਲ੍ਹੋ ਅਤੇ ਤੁਸੀਂ ਇਹ ਦੇਖ ਸਕਦੇ ਹੋ। ਇਹ ਉਹੀ ਬੁਲਾਹਟ ਅਤੇ ਪ੍ਰਤੀਕਿਰਿਆ ਵਿਚਾਰ ਹੈ ਜੋ ਲਿਖਿਆ ਹੈ ਕਿ ਜੇਕਰ ਇਹ ਯਹੋਵਾ ਲਈ ਨਾ ਹੁੰਦਾ ਜੋ ਸਾਡੇ ਪਾਸੇ ਸੀ, ਇਸਰਾਇਲ ਨੂੰ ਕਹਿਣ ਦਿਓ, ਅਤੇ ਲਾਈਨ ਨੂੰ ਦੁਬਾਰਾ ਦੁਹਰਾਇਆ ਗਿਆ ਹੈ। ਇਹ ਇੱਕ ਬੁਲਾਹਟ ਅਤੇ ਜਵਾਬ ਦਾ ਗੀਤ ਹੈ, ਜਾਂ ਘੱਟੋ ਘੱਟ ਉਹਦੇ ਨਾਲ ਇਹ ਸ਼ੁਰੂ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਅਸੈਂਟ ਦੇ ਗੀਤ ਜਾਂ ਚੜ੍ਹਾਈ ਦੇ ਗੀਤ ਛੋਟੇ ਛੋਟੇ ਤਿੰਨ ਹਿੱਸਿਆਂ ਵਿੱਚ ਟੁੱਟਦੇ ਜਾਪਦੇ ਹਨ, ਅਤੇ ਇੱਥੇ ਵੀ 129, 30 ਅਤੇ 31 ਉਮੀਦ ਦੇ ਥੀਮ ਦੁਆਰਾ ਇੱਕ ਮੁੱਠ ਜਾਪਦੇ ਆ। ਅਤੇ ਇਸ ਲਈ ਇਹ ਸਵਾਲ ਹੈ ਜੋ ਅਸੀਂ ਅੱਜ ਪੁੱਛ ਰਹੇ ਹਾਂ, ਉਮੀਦ ਕਿੱਥੇ ਮਿਲਦੀ ਆ? ਅਤੇ ਅੱਜ ਸਵੇਰ ਦੇ ਜ਼ਬੂਰ ਦੁਆਰਾ ਦਿੱਤੇ ਗਏ ਜਵਾਬ ਦਾ ਪਹਿਲਾ ਹਿੱਸਾ ਇਹ ਹੈ ਕਿ ਇਹ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ ਉੱਤੇ ਵਿਚਾਰ ਕਰਨ ਵਿੱਚ ਪਾਈ ਜਾਂਦੀ ਹੈ। ਸੋ ਉਮੀਦ ਜਿਹੜੀ ਹੈ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ ਉੱਤੇ ਵਿਚਾਰ ਕਰਨ ਦੁਆਰਾ ਪਾਈ ਜਾਂਦੀ ਹੈ। ਪਹਿਲੀ ਤੁਕ ਜਾਂ ਦੋ ਵਿੱਚ ਉਸ ਬੁਲਾਹਟ ਨੂੰ ਵੇਖੋ, ਉਹਨਾਂ ਨੇ ਮੈਨੂੰ ਜਵਾਨੀ ਤੋਂ ਬਹੁਤ ਦੁਖੀ ਕੀਤਾ, ਇਸਰਾਇਲ ਨੂੰ ਹੁਣ ਕਹਿਣ ਦਿਓ ਉਹਨਾਂ ਨੇ ਮੇਰੀ ਜਵਾਨੀ ਤੋਂ ਮੈਨੂੰ ਬਹੁਤ ਦੁਖੀ ਕੀਤਾ, ਫਿਰ ਉਹ ਮੇਰੇ ਵਿਰੁੱਧ ਨਹੀਂ ਜਿੱਤੇ। ਕੌਣ ਬਹੁਤ ਦੁਖੀ ਹੋਇਆ? ਇਹ ਇੱਕ ਵਿਅਕਤੀ ਨਹੀਂ ਹੈ, ਜਿਵੇਂ ਕਿ ਇਹ ਇੱਕ ਕੌਮ ਆ, ਇਹ ਇਸਰਾਇਲ ਆ। ਯਾਦ ਰੱਖੋ ਕਿ ਇਹ ਇੱਕ ਕਾਰਪੋਰੇਟ ਗੀਤ ਹੈ, ਇਹ ਕਾਰਪੋਰੇਟ ਅਨੁਭਵ ਨੂੰ ਦਰਸਾਉਂਦਾ ਹੈ। ਇਸਰਾਇਲ ਦੇ ਲੋਕ ਗਾਉਂਦੇ ਹਨ, ਉਹਨਾਂ ਨੇ ਮੇਰੀ ਜਵਾਨੀ ਤੋਂ ਮੈਨੂੰ ਬਹੁਤ ਦੁਖੀ ਕੀਤਾ ਹੈ। ਖੈਰ, ਇਸਰਾਇਲ ਦੇ ਸ਼ੁਰੂਆਤੀ ਸਾਲ ਮਿਸਰ ਵਿੱਚ ਗੁਲਾਮੀ ਵਿੱਚ ਪਾਏ ਗਏ ਸਨ। ਹੋਸ਼ਿਆ 11 ਬਾਬ ਦੀ ਇੱਕ ਆਇਤ ਵਿੱਚ ਪਰਮੇਸ਼ੁਰ ਨੇ ਕਿਹਾ, ਜਦੋਂ ਇਸਰਾਇਲ ਇੱਕ ਬੱਚਾ ਸੀ ਮੈਂ ਉਸਨੂੰ ਪਿਆਰ ਕੀਤਾ ਅਤੇ ਮਿਸਰ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ। ਦੁਬਾਰਾ ਸਾਡੇ ਕੋਲ ਇੱਕ ਬੱਚੇ ਦੇ ਰੂਪ ਵਿੱਚ ਇਸਰਾਇਲ ਦਾ ਇਹ ਵਿਚਾਰ ਹੈ ਅਤੇ ਉਸਦੇ ਬਚਪਨ ਦਾ ਸਥਾਨ ਮਿਸਰ ਸੀ ਅਤੇ ਇਸ ਅਸਲੀਅਤ ਇਹ ਹੈ ਕਿ ਇਹ ਦਰਦ ਅਤੇ ਦੁੱਖ ਨਾਲ ਭਰਿਆ ਇੱਕ ਦੁਰ ਵਿਵਹਾਰਕ ਬਚਪਨ ਸੀ। ਲੋਕਾਂ ਨੂੰ ਮਿਸਰੀਆਂ ਦੁਆਰਾ ਗੁਲਾਮ ਬਣਾਇਆ ਗਿਆ ਸੀ, ਉਹਨਾਂ ਨੂੰ ਉਹਨਾਂ ਦੇ ਮਿਸਰੀ ਮਾਲਕਾਂ ਦੁਆਰਾ ਦੁਰਵਿਵਹਾਰ ਅਤੇ ਦੁਰਵਿਵਹਾਰ ਕੀਤਾ ਗਿਆ ਅਤੇ ਫਿਰ ਕੁੱਟਿਆ ਗਿਆ। ਮਿਸਰੀਆਂ ਨੇ ਆਪਣੇ ਸਾਡੇ ਨਵੇਂ ਜੰਮੇ ਪੁੱਤਰਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਸ਼ੁਰੂਆਤੀ ਸਾਲਾਂ ਵਿੱਚ ਉਹਨਾਂ ਦਾ ਸ਼ੋਸ਼ਣ ਕੀਤਾ ਗਿਆ ਅਤੇ ਉਹਨਾਂ ਉੱਤੇ ਹਮਲੇ ਕੀਤੇ ਗਏ। ਜਿਵੇਂ ਕਿ ਇਸਰਾਇਲ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਕਰਨ ਅਤੇ ਗੀਤ ਗਾਉਣ ਲਈ ਇਕੱਠੇ ਹੁੰਦੇ ਸਨ, ਉਹਨਾਂ ਨੇ ਆਪਣੇ ਮਨ ਨੂੰ ਆਪਣੇ ਅਤੀਤ ਵੱਲ ਵਾਪਸ ਸੁੱਟ ਦਿੱਤਾ ਅਤੇ ਦੇਖਦੇ ਹਨ ਕਿ ਇਹ ਗੀਤ ਦੁੱਖ ਦਾ ਅਤੀਤ ਸੀ, ਮਿਸਰੀ ਜ਼ੁਲਮ ਦੇ ਜੂੜੇ ਹੇਠ ਦੁੱਖ ਦਾ ਗੀਤ। ਪਰ ਇਹ ਉੱਥੇ ਖਤਮ ਨਹੀਂ ਹੁੰਦਾ ਹੋਇਆ। ਯਹੋਵਾ ਪਰਮੇਸ਼ੁਰ ਨੇ ਉਹਨਾਂ ਨੂੰ ਮਿਸਰ ਵਿੱਚ ਗੁਲਾਮੀ ਤੋਂ ਛੁਡਾਇਆ ਅਤੇ ਉਜਾੜ ਵਿੱਚ ਉਹਨਾਂ ਦੀ ਅਗਵਾਈ ਕੀਤੀ ਅਤੇ ਉਹਨਾਂ ਦੀ ਆਪਣੀ ਮੂਰਖਤਾ ਉਹਨਾਂ ਨੂੰ ਹੋਰ ਮੁਸ਼ਕਲਾਂ ਅਤੇ ਮੁਸੀਬਤਾਂ ਵਿੱਚ ਲੈ ਗਈ। ਜਦੋਂ ਵਾਅਦਾ ਕੀਤੇ ਹੋਏ ਦੇਸ਼ 'ਤੇ ਪਹੁੰਚੇ ਤਾਂ ਉੱਥੇ ਖੁਸ਼ੀ ਅਤੇ ਉਮੀਦ ਸੀ, ਪਰ ਨਾਲ ਹੀ ਹੋਰ ਦੁੱਖ ਵੀ ਸੀ, ਕਿਉਂਕਿ ਉਹਨਾਂ ਨੇ ਜ਼ਮੀਨ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੂਜੀਆਂ ਕੌਮਾਂ ਦੇ ਵਿਰੁੱਧ ਹੋਏ। ਜੱਜਾਂ ਦੇ ਦੌਰ ਵਿੱਚ ਉਹ ਮਦਿਆਨੀਆਂ ਦੇ ਜੂੜੇ ਹੇਠ ਆ ਗਏ, ਉਹ ਫਿਲਿਸਤੀਨੀਆਂ ਦੇ ਅਧੀਨ ਆ ਗਏ ਅਤੇ ਮੁਸੀਬਤਾਂ ਅਤੇ ਮੁਸੀਬਤਾਂ ਉਹਨਾਂ ਦੇ ਰਾਹ ਵਿੱਚ ਆਉਂਦੀਆਂ ਗਈਆਂ। ਜਦੋਂ ਆਖਿਰਕਾਰ ਦਾਊਦ ਨੇ ਗੱਦੀ ਪ੍ਰਾਪਤ ਕੀਤੀ ਅਤੇ ਫਿਰ ਉਸਦੇ ਪੁੱਤਰ ਸੁਲੇਮਾਨ ਨੇ ਰਾਜ ਕੀਤਾ ਤਾਂ ਅਜਿਹਾ ਲੱਗਦਾ ਸੀ ਕਿ ਸਭ ਕੁਝ ਚੰਗਾ ਹੋ ਗਿਆ ਆ, ਪਰ ਇਸਰਾਇਲ ਦੇ ਨੇਤਾਵਾਂ ਦੀਆਂ ਅਸਫਲਤਾਵਾਂ ਅਤੇ ਉਸਦੇ ਧਾਰਮਿਕ ਕੁਲੀਨਾਂ ਦੀ ਮੂਰਤੀ ਪੂਜਾ ਦੇ ਕਾਰਨ ਸਹੇ ਫੇਰ ਟੁੱਟ ਗਿਆ। ਉਹਨਾਂ ਉੱਤੇ ਆਰਾਮੀਆਂ ਦੁਆਰਾ ਹਮਲਾ ਕੀਤਾ ਗਿਆ ਅਤੇ ਜ਼ੁਲਮ ਕੀਤੇ ਗਏ। ਅਸ਼ੂਰੀਆਂ ਦੁਆਰਾ ਅਸ਼ੂਰੀ ਉਹਨਾਂ ਉੱਤੇ ਹਾਵੀ ਹੋਏ ਅਤੇ ਉਹ ਵੀ ਜਿੱਤ ਗਏ ਅਤੇ ਬਾਬਲੀਆਂ ਦੁਆਰਾ ਫਿਰ ਗੁਲਾਮ ਬਣਾ ਲਿਆ ਗਿਆ। ਕੌਮੀ ਚੇਤਨਾ ਵਿੱਚ ਇਤਿਹਾਸ ਦੀ ਇੱਕ ਅਮੀਰ ਰਗ ਵਗ ਰਹੀ ਸੀ ਜੋ ਦੁੱਖ, ਜ਼ੁਲਮ ਅਤੇ ਅਤਿਆਚਾਰ ਅਤੇ ਦੁੱਖਾਂ ਦਾ ਇਤਿਹਾਸ ਸੀ। ਫਿਰ ਵੀ ਉਸ ਸਾਰੀ ਮੁਸੀਬਤ ਦੇ ਨਾਲ ਜ਼ਬੂਰਾਂ ਦਾ ਲਿਖਾਰੀ ਆਈ 2 ਦੇ ਅੰਤ ਵਿੱਚ ਕਹਿ ਸਕਦਾ ਹੈ ਕਿ ਫਿਰ ਵੀ ਉਹ ਮੇਰੇ ਵਿਰੁੱਧ ਨਹੀਂ ਜਿੱਤੇ। ਇੱਥੇ ਦੁੱਖ, ਜ਼ੁਲਮ ਅਤੇ ਦੁੱਖਾਂ ਦੀ ਇਹ ਇੱਕ ਪੂਰੀ ਜਿਹੜੀ ਆ ਕਹਾਣੀ ਆ ਜਾਂ ਲਿਟਨੀ ਆ, ਪਰ ਇਹ ਪਰਮੇਸ਼ੁਰ ਦੇ ਵਿਰੁੱਧ ਪ੍ਰਬਲ ਨਹੀਂ ਹੋਈ ਹੈ। ਅਸ਼ੂਰੀ ਅਤੇ ਬਾਬਲੀ ਸਾਮਰਾਜ ਪਰਮੇਸ਼ੁਰ ਦੇ ਲੋਕਾਂ ਦੁਆਰਾ ਜਾਰੀ ਲੰਬੇ ਸਮੇਂ ਤੋਂ ਚੱਲਦੇ ਰਹੇ। ਉਹ ਆਇਤ 3 ਵਿੱਚ ਪਰਮੇਸ਼ੁਰ ਦੇ ਲੋਕਾਂ ਨੇ ਉਸ ਦੁੱਖ ਦੀ ਬੁਰਾਈ ਅਤੇ ਭਿਆਨਕਤਾ ਦਾ ਵਰਣਨ ਕੀਤਾ। ਲਿਖਿਆ, ਹਲ ਵਾਹੁਣ ਵਾਲਿਆਂ ਨੇ ਮੇਰੀ ਪਿੱਠ 'ਤੇ ਹਲ ਵਾਹਿਆ, ਉਹਨਾਂ ਨੇ ਆਪਣੇ ਖੰਭ ਲੰਬੇ ਕੀਤੇ। ਇਹ ਇੱਕ ਕੋਰੇ ਦੀ ਇੱਕ ਭਿਆਨਕ ਤਸਵੀਰ ਹੈ। ਹਲ ਵਾਹੁਣ ਵਾਲੇ ਮੇਰੀ ਪਿੱਠ 'ਤੇ ਹਲ ਵਾਹੁੰਦੇ ਹੋਏ ਲੰਬੇ ਕੂੜੇ ਬਣਾਉਂਦੇ ਹਨ। ਇਹ ਕੋਰੜੇ ਵਾਂਗ ਦੱਬੇ ਕੁਚਲੇ ਪੀੜਤ ਦੇ ਮਾਸ ਨੂੰ ਚੀਰਨ ਵਾਲੇ ਨੋਹਾਂ ਨਾਲ ਉਹਨਾਂ ਨੇ ਮੈਨੂੰ ਜਵਾਨੀ ਤੋਂ ਹੀ ਬਹੁਤ ਦੁਖੀ ਕੀਤਾ। ਹੁਣ ਮੈਨੂੰ ਪੱਕਾ ਯਕੀਨ ਹੈ ਕਿ ਪਿਛਲੇ ਪਾਸੇ ਹਲ ਵਾਹੁਣ ਵਾਲੇ ਅਤੇ ਲੰਬੇ ਕੂੜੇ ਬਣਾਉਣ ਵਾਲੇ ਕਿਸਾਨਾਂ ਦੀ ਇਹ ਤਸਵੀਰ ਤੁਹਾਡੇ ਵਿੱਚੋਂ ਬਹੁਤਿਆਂ ਲਈ ਕੁਝ ਜਿਹੜੀਆਂ ਰਿੰਗ ਵਜਾ ਰਹੀ ਹੈ ਜਾਂ ਘੰਟੀਆਂ ਵਜਾ ਰਹੀ ਹੈ। ਅਸੀਂ ਇਹਨੂੰ ਯਸ਼ਾਇਆ ਦਾ 50:6 ਵਿੱਚ ਉਸ ਭਾਗ ਵਿੱਚ ਦੇਖਿਆ ਹੈ ਜਿਸ ਨੂੰ ਸੇਵਕ ਗੀਤ ਵਜੋਂ ਜਾਣਿਆ ਜਾਂਦਾ ਹੈ, ਜੋ ਇਸਰਾਇਲ ਦੇ ਭਵਿੱਖ ਦੇ ਦੁਖੀ ਮਸੀਹਾਂ ਬਾਰੇ ਗੱਲ ਕਰਦਾ ਹੈ। ਉੱਥੇ ਅਸੀਂ ਪੜ੍ਹਦੇ ਹਾਂ, ਮੈਂ ਉਹਨਾਂ ਨੂੰ ਆਪਣੀ ਪਿੱਠ ਦੇ ਦਿੱਤੀ ਹੈ ਜੋ ਮਾਰਦੇ ਹਨ, ਅਤੇ ਉਹਨਾਂ ਨੂੰ ਆਪਣੀਆਂ ਗੱਲਾਂ ਜੋ ਦਾੜੀ ਖਿੱਚਦੇ ਹਨ, ਬੇਇੱਜ਼ਤੀ ਅਤੇ ਥੁੱਕਣ ਤੋਂ ਮੇਰਾ ਮੂੰਹ ਨਹੀਂ ਛੁਪਾਇਆ। ਜੇ ਅਸੀਂ ਯਸ਼ਾਇਆ 53:5 ਨੂੰ ਵੇਖਦੇ ਹਾਂ ਤਾਂ ਅਸੀਂ ਪੜ੍ਹਦੇ ਹਾਂ, ਪਰ ਉਹ ਸਾਡੇ ਅਪਰਾਧਾਂ ਲਈ ਜ਼ਖਮੀ ਹੋਇਆ ਸੀ, ਉਹ ਸਾਡੀਆਂ ਬਦੀਆਂ ਲਈ ਕੁਚਲਿਆ ਗਿਆ ਸੀ, ਉਸ ਉੱਤੇ ਉਹ ਸਜ਼ਾ ਸੀ ਜਿਸ ਨੇ ਸਾਨੂੰ ਸ਼ਾਂਤੀ ਦਿੱਤੀ, ਅਤੇ ਉਸ ਦੀਆਂ ਧਾਰੀਆਂ ਨਾਲ ਅਸੀਂ ਚੰਗੇ ਹੋ ਗਏ ਹਾਂ। ਅਤੇ ਇਸ ਲਈ ਜਿਵੇਂ ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਦੇ ਬੱਚੇ ਇਸਰਾਇਲ ਅਤੇ ਉਸਦੇ ਦੁੱਖਾਂ ਬਾਰੇ ਗੱਲ ਕਰਦਾ ਹੈ, ਉਹ ਪ੍ਰਭੂ ਯਿਸੂ ਮਸੀਹ ਅਤੇ ਉਸਦੇ ਦੁੱਖਾਂ ਵੱਲ ਵੀ ਇਸ਼ਾਰਾ ਕਰਦਾ ਹੈ। ਕੀ ਤੁਹਾਨੂੰ ਯਾਦ ਹੈ ਕਿ ਹੋਸ਼ਿਆ ਨੇ ਕੀ ਕਿਹਾ ਸੀ? ਹੋਸ਼ਿਆ 11:1 ਵਿੱਚ ਪਰਮੇਸ਼ੁਰ ਨੇ ਕਿਹਾ, ਜਦੋਂ ਇਸਰਾਇਲ ਇੱਕ ਬੱਚਾ ਸੀ ਮੈਂ ਉਸਨੂੰ ਪਿਆਰ ਕੀਤਾ ਅਤੇ ਮਿਸਰ ਤੋਂ ਆਪਣੇ ਪੁੱਤਰ ਨੂੰ ਬੁਲਾਇਆ। ਇਹ ਉਹ ਆਇਤ ਹੈ ਜੋ ਮੈਥਿਊ ਜਾਂ ਮੱਤੀ ਨੇ ਪ੍ਰਭੂ ਯਿਸੂ ਮਸੀਹ ਬਾਰੇ ਹਵਾਲਾ ਦਿੱਤਾ ਸੀ, 32:15 ਵਿੱਚ, ਜਿਵੇਂ ਕਿ ਉਹ ਯਿਸੂ ਅਤੇ ਉਸਦੇ ਪਰਿਵਾਰ ਨੂੰ ਮਿਸਰ ਤੋਂ ਵਾਪਸ ਪਰਤਣ ਬਾਰੇ ਦੱਸਦਾ ਹੈ, ਜਿੱਥੇ ਯਾਦ ਹੈ ਕਿ ਹੈਰੋਦੇਸ ਦੇ ਕਾਤਲਾਨਾ ਗੁੱਸੇ ਤੋਂ ਪਨਾਹ ਲੈ ਰਹੇ ਸਨ। ਉਹ ਕਹਿੰਦਾ ਹੈ ਕਿ ਉਹ ਉਸ ਗੱਲ ਨੂੰ ਪੂਰਾ ਕਰਨ ਲਈ ਸੀ ਜੋ ਪ੍ਰਭੂ ਨੇ ਨਬੀ ਹੋਜ਼ੇ ਨਬੀ ਦੁਆਰਾ ਬੋਲਿਆ ਸੀ, ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ। ਇਸ ਲਈ ਸਾਡਾ ਜ਼ਬੂਰ ਇਸਰਾਇਲ ਨੂੰ ਦਰਸਾਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਆਪਣੀ ਜਵਾਨੀ ਤੋਂ ਦੁਖੀ ਹੋਇਆ। ਹੋਜ਼ਿਆ ਨੇ ਇਸਰਾਇਲ ਨੂੰ ਇੱਕ ਬੱਚੇ ਵਜੋਂ ਦਰਸਾਉਂਦੇ ਹੋਏ ਪਰਮਾਤਮਾ ਦੀ ਗੱਲ ਕੀਤੀ, ਉਸ ਨੂੰ ਉਹ ਪਿਆਰ ਕਰਦਾ ਸੀ ਅਤੇ ਮਿਸਰ ਤੋਂ ਬਾਹਰ ਬੁਲਾਇਆ ਜਾਂਦਾ ਹੈ, ਅਤੇ ਮੱਤੀ ਇਸ ਨੂੰ ਚੁੱਕਦਾ ਹੈ ਅਤੇ ਇਸ ਨੂੰ ਪ੍ਰਭੂ ਯਿਸੂ ਉੱਤੇ ਲਾਗੂ ਕਰਦਾ ਹੈ। ਅਤੇ ਕੀ ਉਸਨੇ ਦੁੱਖ ਨਹੀਂ ਝੱਲਿਆ? ਭਾਵੇਂ ਉਹ ਸੰਪੂਰਨ ਜੀਵਨ ਬਤੀਤ ਕਰਦਾ ਸੀ, ਉਸਦਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਦੁਰਵਿਹਾਰ ਕੀਤਾ ਜਾਂਦਾ ਸੀ, ਉਹਨਾਂ ਨੇ ਉਸ ਨੂੰ ਮੁੱਕਾ ਮਾਰਿਆ ਅਤੇ ਲੱਤਾਂ ਮਾਰੀਆਂ, ਉਹਨਾਂ ਨੇ ਉਸ ਉੱਤੇ ਥੁੱਕਿਆ ਅਤੇ ਉਸ ਨੂੰ ਕੁੱਟਿਆ ਅਤੇ ਕੋਰੜੇ ਮਾਰੇ ਅਤੇ ਉਸਦੀ ਪਿੱਠ ਉੱਤੇ ਹਲ ਚਲਾ ਦਿੱਤਾ। ਉਹਨਾਂ ਨੇ ਉਸ ਨੂੰ ਬੇਰਹਿਮ ਸਲੀਬ ਉੱਤੇ ਕਿੱਲ ਮਾਰਿਆ ਅਤੇ ਉਸ ਨੂੰ ਹੌਲੀ ਹੌਲੀ ਖੂਨ ਵਹਿਣ ਲਈ ਅਤੇ ਮਰਨ ਲਈ ਉੱਪਰ ਚੁੱਕਿਆ। ਉਹ ਦੁੱਖਾਂ ਨੂੰ ਜਾਣਦਾ ਸੀ, ਅਤੇ ਫਿਰ ਵੀ ਜਿਵੇਂ ਕਿ ਸਾਡੇ ਜ਼ਬੂਰ ਦੀ ਆਇਤ 2 ਕਹਿੰਦੀ ਹੈ, ਉਹ ਮੇਰੇ ਵਿਰੁੱਧ ਨਹੀਂ ਜਿੱਤੇ। ਉਹਨਾਂ ਨੇ ਸੋਚਿਆ ਕਿ ਉਹ ਯਿਸੂ ਨੂੰ ਖਤਮ ਕਰ ਰਹੇ ਹਨ, ਉਸ ਨੂੰ ਤਬਾਹ ਕਰ ਰਹੇ ਹਨ, ਪਰ ਜਦੋਂ ਸਲੀਬ ਉੱਤੇ ਲਟਕਿਆ ਤਾਂ ਉਸਨੇ ਆਪਣੇ ਲੋਕਾਂ ਦੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ। ਉਸਨੇ ਆਪਣੇ ਸਰੀਰ ਦੀ ਪਾਪ ਦੀ ਸਜ਼ਾ ਦਾ ਭੁਗਤਾਨ ਕੀਤਾ ਅਤੇ ਉਸਨੇ ਇੱਕ ਰਸਤਾ ਬਣਾਇਆ ਜਿਸ ਦੁਆਰਾ ਸਾਡੇ ਵਰਗੇ ਪਾਪੀਆਂ ਨੂੰ ਬਚਾਇਆ ਜਾ ਸਕਦਾ ਸੀ। ਹੁਣ ਇੰਝ ਜਾਪਦਾ ਸੀ ਜਿਵੇਂ ਜ਼ੁਲਮ ਕਰਨ ਵਾਲੇ ਉਸ ਦਿਨ ਜਿੱਤ ਗਏ ਸਨ, ਪਰ ਅਸਲ ਵਿੱਚ ਮੌਤ ਹਾਰ ਗਈ ਸੀ ਅਤੇ ਮੁਕਤੀ ਜਿੱਤ ਗਈ ਸੀ। ਉਹਨਾਂ ਨੇ ਮੈਨੂੰ ਦੁਖੀ ਕੀਤਾ ਪਰ ਮੇਰੇ ਵਿਰੁੱਧ ਜਿੱਤ ਨਾ ਪਾਈ। ਆਇਤ 4 ਸਾਡਾ ਜ਼ਬੂਰ ਕਹਿੰਦਾ ਹੈ, ਯਹੋਵਾ ਧਰਮੀ ਹੈ, ਉਸਨੇ ਦੁਸ਼ਟਾਂ ਦੀਆਂ ਰੱਸੀਆਂ ਕੱਟ ਦਿੱਤੀਆਂ ਹਨ। ਪ੍ਰਭੂ ਧਰਮੀ ਹੈ, ਇੱਕ ਨੇਮ ਜਿਹੜਾ ਆ ਉਹ ਬਿਆਨ ਹੈ, ਉਹ ਉਹੀ ਕਰਦਾ ਹੈ ਜੋ ਸਹੀ ਅਤੇ ਸੱਚਾ ਅਤੇ ਪਵਿੱਤਰ ਹੈ, ਅਤੇ ਉਸਨੇ ਦੁਸ਼ਟਾਂ ਦੀਆਂ ਰੱਸੀਆਂ ਕੱਟ ਦਿੱਤੀਆਂ ਹਨ। ਜ਼ਬੂਰ 129 ਵਿੱਚ ਅਲੰਕਾਰ ਦੇ ਸੰਦਰਭ ਵਿੱਚ ਇਹ ਹੋ ਸਕਦਾ ਹੈ ਕਿ ਉਸਨੇ ਹਲ ਨੂੰ ਬਲਦਾਂ ਨਾਲ ਜੋੜਨ ਵਾਲੀ ਲਗਾਮ ਕੱਟ ਦਿੱਤੀ ਤਾਂ ਸਿਰਫ ਦੁਸ਼ਟਾਂ ਨੂੰ ਹੀ ਕੱਟ ਦਿੱਤਾ। ਜ਼ੁਲਮ ਦੇ ਬਾਵਜੂਦ ਯਹੋਵਾ ਉਹੀ ਕਰਦਾ ਹੈ ਜੋ ਸਹੀ ਹੈ, ਦੁੱਖਾਂ ਦੇ ਬਾਵਜੂਦ ਉਹਦਾ ਯਹੋਵਾ ਅਤੇ ਉਸਦੇ ਲੋਕ ਪ੍ਰਬਲ ਹਨ, ਦੁੱਖਾਂ ਦੇ ਬਾਵਜੂਦ ਉਮੀਦ ਹੈ ਅਤੇ ਦੁੱਖਾਂ ਤੋਂ ਪਰੇ ਇੱਕ ਉਮੀਦ ਹੈ। ਉਮੀਦ ਕਿੱਥੇ ਮਿਲਦੀ ਹੈ? ਇਹ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ ਉੱਤੇ ਵਿਚਾਰ ਕਰਨ ਅਤੇ ਇਹ ਜਾਣਨ ਵਿੱਚ ਪਾਈ ਜਾਂਦੀ ਹੈ ਕਿ ਜ਼ੁਲਮ ਕਰਨ ਵਾਲੇ ਦੀ ਜਿੱਤ ਨਹੀਂ ਹੁੰਦੀ। ਇਹ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ ਉੱਤੇ ਵਿਚਾਰ ਕਰਨ ਅਤੇ ਇਹ ਜਾਣਨ ਵਿੱਚ ਪਾਈ ਜਾਂਦੀ ਹੈ ਕਿ ਪ੍ਰਭੂ ਧਰਮੀ ਹੈ ਅਤੇ ਦੁਸ਼ਟਾਂ ਦੀਆਂ ਰੱਸੀਆਂ ਘਟਦਾ ਹੈ, ਅਤੇ ਈਸਾਈਅਤ ਅਜੇ ਵੀ ਇੱਕ ਦੁੱਖ ਹੈ। ਸਲੀਬ ਨੂੰ ਚੁੱਕਣਾ ਅਤੇ ਅਜੇ ਵੀ ਪ੍ਰਚਲਿਤ ਵਿਸ਼ਵਾਸ ਹੈ। ਉਹ ਇੱਕ ਮਸੀਹੀ ਦੇ ਰੂਪ ਵਿੱਚ ਆਪਣੀ ਆਰਾਮਦਾਇਕ ਹੋਂਦ ਨੂੰ ਨਾ ਵੇਖਿਓ ਅਤੇ ਇਹ ਸੋਚੋ ਕਿ ਇਹ ਗੱਲ ਜਿਹੜੀ ਆ ਇਹ ਆਮ ਆ। ਦੇਖੋ ਕਿ ਯਿਸੂ ਨੇ ਯੂਹੰਨਾ 15:18-20 ਵਿੱਚ ਆਪਣੀ ਗ੍ਰਿਫਤਾਰੀ ਅਤੇ ਸਲੀਬ ਦੇਣ ਤੋਂ ਪਹਿਲਾਂ ਰਾਤ ਨੂੰ ਆਪਣੇ ਚੇਲਿਆਂ ਨੂੰ ਕੀ ਕਿਹਾ ਸੀ। ਜੇਕਰ ਦੁਨੀਆ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਜਾਣ ਲਵੋ ਕਿ ਇਸ ਨੇ ਤੁਹਾਡੇ ਨਾਲ ਨਫ਼ਰਤ ਕਰਨ ਤੋਂ ਪਹਿਲਾਂ ਮੈਨੂੰ ਨਫ਼ਰਤ ਕੀਤੀ ਹੈ। ਜੇਕਰ ਤੁਸੀਂ ਦੁਨੀਆ ਦੇ ਹੁੰਦੇ ਤਾਂ ਦੁਨੀਆ ਤੁਹਾਨੂੰ ਆਪਣੇ ਵਾਂਗ ਪਿਆਰ ਕਰਦੀ, ਪਰ ਕਿਉਂਕਿ ਤੁਸੀਂ ਦੁਨੀਆ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਦੁਨੀਆ ਵਿੱਚ ਚੁਣਿਆ ਹੈ, ਇਸ ਲਈ ਦੁਨੀਆ ਤੁਹਾਨੂੰ ਨਫ਼ਰਤ ਕਰਦੀ ਹੈ। ਉਹ ਬਚਨ ਯਾਦ ਰੱਖੋ ਜੋ ਮੈਂ ਤੁਹਾਨੂੰ ਕਿਹਾ ਸੀ, ਇੱਕ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੈ। ਜੇ ਉਹਨਾਂ ਨੇ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ। ਜਿਵੇਂ ਕਿ ਗਰੀਬ ਪਾਕਿਸਤਾਨੀ ਜਾਂ ਭਾਰਤੀ ਈਸਾਈ ਦੇਖਦਾ ਹੈ ਜੋ ਜਦੋਂ ਉਸਦੇ ਚਰਚ ਨੂੰ ਗੁੱਸੇ ਵਿੱਚ ਆਈ ਭੀੜ ਸਾੜ ਦਿੰਦੀ ਹੈ, ਜਿਵੇਂ ਕਿ ਉਹ ਦੁਸ਼ਟ ਭੀੜ ਨੂੰ ਆਪਣੇ ਘਰ ਅਤੇ ਆਪਣੇ ਗੁਆਂਢੀਆਂ ਦੇ ਘਰਾਂ ਵੱਲ ਧਿਆਨ ਦਿੰਦੇ ਦੇਖਦੇ ਹਨ ਅਤੇ ਉਹ ਉਹਨਾਂ ਨੂੰ ਲੁੱਟਦੇ ਅਤੇ ਜ਼ਮੀਨ 'ਤੇ ਸਾੜਦੇ ਹੋਏ ਦੇਖਦੇ ਹਨ, ਤਾਂ ਉਹਨਾਂ ਕੋਲ ਉਹਨਾਂ ਕੱਪੜਿਆਂ ਤੋਂ ਇਲਾਵਾ ਕੁਝ ਨਹੀਂ ਬਚਦਾ ਜੋ ਉਹ ਖੜ੍ਹੇ ਸਨ। ਉਹਨਾਂ ਕੋਲ ਉਮੀਦ ਕਿੱਥੇ ਹੈ? ਉਹ ਯੁੱਗਾਂ ਦੇ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ ਵੱਲ ਸਮੇਂ ਦੀ ਸੁਰੰਗ ਨੂੰ ਵੇਖਣ ਵਿੱਚ ਉਮੀਦ ਪਾਉਂਦੇ ਹਨ, ਪਰ ਅੰਤ ਵਿੱਚ ਦੁਸ਼ਟਾਂ ਨੇ ਜਿੱਤ ਪ੍ਰਾਪਤ ਨਹੀਂ ਕੀਤੀ ਹੁੰਦੀ। ਉਹ ਪ੍ਰਭੂ ਯਿਸੂ ਮਸੀਹ ਵਿੱਚ ਉਮੀਦ ਪਾਉਂਦੇ ਹਨ, ਜਿਸ ਨੇ ਦੁੱਖ ਝੱਲਿਆ, ਮਰਿਆ, ਜੀ ਉੱਠਿਆ ਅਤੇ ਜਿੱਤਿਆ। ਉਹਨਾਂ ਨੂੰ ਯਿਸੂ ਦੇ ਇਹਨਾਂ ਸ਼ਬਦਾਂ ਵਿੱਚ ਉਮੀਦ ਮਿਲਦੀ ਹੈ, ਜੇਕਰ ਦੁਨੀਆ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਜਾਣ ਲਓ ਕਿ ਕਿਸੇ ਨੇ ਤੁਹਾਡੇ ਨਾਲ ਨਫ਼ਰਤ ਕਰਨ ਤੋਂ ਪਹਿਲਾਂ ਮੇਰੇ ਨਾਲ ਨਫ਼ਰਤ ਕੀਤੀ ਹੈ। ਜਦੋਂ ਇਰਾਨੀ ਈਸਾਈ ਨੂੰ ਪਤਾ ਲੱਗਦਾ ਹੈ ਕਿ ਉਸਦਾ ਪਤੀ ਉਸ ਨੂੰ ਤਲਾਕ ਦੇ ਦਿੰਦਾ ਹੈ ਅਤੇ ਉਸਦਾ ਪਰਿਵਾਰ ਉਸ ਨੂੰ ਰੱਦ ਕਰ ਦਿੰਦਾ, ਉਹ ਦੇਸ਼ ਉਸ ਨਾਲ ਦੁਰਵਿਵਹਾਰ ਕਰਦਾ ਹੈ, ਉਸ ਨੂੰ ਉਮੀਦ ਕਿੱਥੇ ਲੱਭਣੀ ਹੈ? ਉਸ ਨੂੰ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ ਬਾਰੇ ਸੋਚਣ ਅਤੇ ਇਹ ਜਾਣ ਕੇ ਉਮੀਦ ਮਿਲਦੀ ਹੈ ਕਿ ਇਸ ਦੇ ਸਭ ਦੇ ਬਾਵਜੂਦ ਪ੍ਰਭੂ ਧਰਮੀ ਹੈ ਅਤੇ ਉਹ ਦੁਸ਼ਟਾਂ ਦੀਆਂ ਰੱਸੀਆਂ ਕੱਟਦਾ ਹੈ। ਉਸ ਨੂੰ ਯਿਸੂ ਦੇ ਸ਼ਬਦਾਂ ਵਿੱਚ ਉਮੀਦ ਮਿਲਦੀ ਹੈ, ਧੰਨ ਹੋ ਤੁਸੀਂ ਜਦੋਂ ਦੂਸਰੇ ਤੁਹਾਨੂੰ ਬਦਨਾਮ ਕਰਨ ਅਤੇ ਤੁਹਾਨੂੰ ਸਤਾਉਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀ ਬੁਰਾਈ ਮੇਰੇ ਕਾਰਨ ਝੂਠ ਬੋਲਣ। ਆਨੰਦ ਹੋਵੋ ਅਤੇ ਆਨੰਦ ਕਰੋ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ। ਇਸ ਲਈ ਉਹਨਾਂ ਨੇ ਤੁਹਾਡੇ ਤੋਂ ਪਹਿਲਾਂ ਨਬੀਆਂ ਨੂੰ ਵੀ ਸਤਾਇਆ ਸੀ। ਭਰਾਵੋ ਅਤੇ ਭੈਣੋ, ਜੇਕਰ ਅਸੀਂ ਸੋਚਦੇ ਹਾਂ ਕਿ ਮਸੀਹੀ ਜੀਵਨ ਸਭ ਤੋਂ ਅੱਗੇ ਅਤੇ ਉੱਪਰ ਵੱਲ ਹੈ ਤਾਂ ਅਸੀਂ ਗਲਤ ਹਾਂ। ਉੱਥੇ ਦੁੱਖ ਹੈ, ਉੱਥੇ ਮੁਸੀਬਤਾਂ ਹਨ, ਉੱਥੇ ਅੱਤਿਆਚਾਰ ਹੈ, ਉੱਥੇ ਬਲੀਦਾਨ ਦਾ ਸਲੀਬ ਦਾ ਬਲੀਦਾਨ ਹੈ, ਅਤੇ ਫਿਰ ਵੀ ਅੰਤ ਵਿੱਚ ਦੁਸ਼ਟ ਸਾਡੇ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਣਗੇ, ਕਿਉਂਕਿ ਮਸੀਹ ਵਿੱਚ ਜਿਸ ਨੇ ਸਲੀਬ ਦੇ ਦੁੱਖਾਂ ਨੂੰ ਝੱਲਿਆ ਸਾਡੀ ਅੰਤਮ ਜਿੱਤ ਹੈ। ਪਰ ਜਿੱਤ ਦਾ ਉਹ ਦਿਨ ਇਸ ਸੰਸਾਰ ਵਿੱਚ ਨਹੀਂ ਹੈ, ਇਹ ਨਵਾਂ ਸਵਰਗ ਅਤੇ ਨਵੀਂ ਧਰਤੀ ਹੈ ਜਦੋਂ ਅੰਤ ਵਿੱਚ ਮਸੀਹ ਦੇ ਸਾਰੇ ਦੁਸ਼ਮਣਾਂ ਨੂੰ ਹਰਾਇਆ ਜਾਂਦਾ ਹੈ। ਇਸ ਲਈ ਸਾਡੇ ਸਵਾਲ ਦੇ ਜਵਾਬ ਵਿੱਚ ਉਮੀਦ ਕਿੱਥੇ ਮਿਲਦੀ ਹੈ? ਜਵਾਬ ਦਾ ਪਹਿਲਾ ਹਿੱਸਾ ਸਾਡੇ ਇਤਿਹਾਸ ਨੂੰ ਯਾਦ ਕਰਨ ਵਿੱਚ, ਉਮੀਦ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ ਉੱਤੇ ਵਿਚਾਰ ਕਰਨ ਵਿੱਚ ਪਾਈ ਜਾਂਦੀ ਹੈ। ਹੁਣ ਆਓ ਆਇਤ 5 ਵੱਲ ਮੁੜੀਏ ਅਤੇ ਆਸ ਕਿੱਥੇ ਮਿਲਦੀ ਹੈ ਅਤੇ ਸਵਾਲ ਦੇ ਦੂਜੇ ਭਾਗ ਨੂੰ ਦੇਖੀਏ। ਇਹ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਜ਼ੁਲਮ ਕਰਨ ਵਾਲਿਆਂ ਨੂੰ ਦੇ ਭਵਿੱਖ ਨੂੰ ਸਮਝਣ ਵਿੱਚ ਪਾਈ ਜਾਂਦੀ ਹੈ। ਆਇਤ 5 ਉਹ ਕਬਜ਼ਾ ਹੈ ਜਿਸ 'ਤੇ ਇਹ ਜ਼ਬੂਰ ਝੂਲਦਾ ਹੈ। ਇਹ ਦੂਜੇ ਅੱਧ ਵਿੱਚ ਅਤੇ ਅਤੀਤ ਤੋਂ ਭਵਿੱਖ ਵਿੱਚ ਇੱਕ ਤਬਦੀਲੀ ਹੈ। ਅਗਲੇ ਦੋ ਜ਼ਬੂਰਾਂ ਦੀ ਪੋਥੀ 130 ਅਤੇ 131 ਵਿੱਚ ਵੀ ਉਹ ਆਇਤ ਜਿਹੜੀ ਉਹ ਕਾਬਜ਼ ਹੈ ਜੋ ਜ਼ਬੂਰ ਨੂੰ ਇੱਕ ਤਰ੍ਹਾਂ ਜਿਹੜਾ ਮੋੜ ਦਿੰਦੀ ਹੈ, ਅਤੇ ਇਸ ਨੂੰ ਜ਼ਬੂਰ 130 ਵਿੱਚ ਉਹਦੀ ਚੌਥੀ ਆਇਤ ਵਿੱਚ ਅਤੇ ਜ਼ਬੂਰ 131 ਵਿੱਚ ਉਹਦੀ ਦੂਜੀ ਆਇਤ ਵਿੱਚ ਅਸੀਂ ਦੇਖ ਸਕਦੇ ਹਾਂ। ਆਇਤ 5 ਕਹਿੰਦੀ ਹੈ, ਸਿਯੋਨ ਨਾਲ ਨਫ਼ਰਤ ਕਰਨ ਵਾਲੇ ਸਾਰੇ ਸ਼ਰਮਿੰਦਾ ਹੋ ਜਾਣ ਅਤੇ ਪਿੱਛੇ ਮੁੜਨ। ਹੁਣ ਜ਼ਬੂਰਾਂ ਦਾ ਲਿਖਾਰੀ ਹੁਣ ਪਰਮੇਸ਼ੁਰ ਦੇ ਦੁਖੀ ਲੋਕਾਂ ਦੇ ਇਤਿਹਾਸ 'ਤੇ ਵਿਚਾਰ ਕਰਨ ਤੋਂ ਮੁੜਦਾ ਹੈ ਅਤੇ ਉਹ ਉਹਨਾਂ ਲੋਕਾਂ ਦੇ ਭਵਿੱਖ ਬਾਰੇ ਸਮਝ ਪ੍ਰਗਟ ਕਰਦਾ ਹੈ ਜੋ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ 'ਤੇ ਜ਼ੁਲਮ ਕਰਦੇ ਹਨ। ਉਹ ਸਾਰੇ ਜਿਹੜੇ ਸਿਯੋਨ ਨਾਲ ਨਫ਼ਰਤ ਕਰਦੇ ਹਨ ਸ਼ਰਮਿੰਦਾ ਹੋ ਜਾਣ ਅਤੇ ਪਿੱਛੇ ਮੁੜਨ। ਅਤੇ ਯਾਦ ਰੱਖੋ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ। ਜਦੋਂ ਅਸੀਂ ਸੋਚਦੇ ਹਾਂ ਕਿ ਸਿਯੋਨ ਬਾਰੇ ਗੱਲ ਕਰਦੇ ਹਾਂ ਤਾਂ ਕੀ ਅਸੀਂ ਸਿਰਫ ਯਰੂਸ਼ਲਮ ਬਾਰੇ ਗੱਲ ਕਰਦੇ ਹਾਂ? ਨਹੀਂ, ਅਸੀਂ ਪੂਰੇ ਸਮੇਂ ਵਿੱਚ ਇਸ ਪਰਮੇਸ਼ੁਰ ਦੇ ਸਾਰੇ ਲੋਕਾਂ ਬਾਰੇ ਸੋਚ ਰਹੇ ਹਾਂ। ਅਸੀਂ ਪਿਛਲੇ ਹਫ਼ਤੇ ਜ਼ਬੂਰ 128 ਵਿੱਚ ਦੇਖਿਆ ਕਿ ਲਿਗਨ ਜਿਹੜਾ ਡੰਕਨ ਉਹ ਕੀ ਕਹਿੰਦਾ ਸੀ, ਇਸ ਹਵਾਲੇ ਵਿੱਚ ਸਾਨੂੰ ਦੁਬਾਰਾ ਯਾਦ ਦਿਵਾਇਆ ਜਾਂਦਾ ਹੈ ਕਿ ਸੀਯੋਨ ਹਰ ਯੁੱਗ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਇੱਕ ਤਸਵੀਰ ਹੈ। ਸੀਯੋਨ ਸਿਰਫ ਇਸਰਾਇਲ ਦੀ ਰਾਜਧਾਨੀ ਨਹੀਂ ਹੈ, ਯਰੂਸ਼ਲਮ ਉਹ ਥਾਂ ਹੈ ਜਿੱਥੇ ਦਾਊਦ ਦਾ ਸਿੰਘਾਸਣ ਅਤੇ ਨੇਮ ਦਾ ਸੰਦੂਕ ਇਕੱਠੇ ਰਹਿੰਦੇ ਹਨ। ਇਹ ਪਰਮਾਤਮਾ ਦੇ ਰਾਜ ਅਤੇ ਪਰਮਾਤਮਾ ਦੇ ਪੁਜਾਰੀਵਾਦ ਦਾ ਇੱਕ ਪ੍ਰਤੀਕ ਆ ਅਤੇ ਇਹ ਉਹ ਸਥਾਨ ਹੈ ਜਿੱਥੇ ਪਰਮਾਤਮਾ ਦੇ ਲੋਕ ਉਸਦੀ ਪੂਜਾ ਕਰਨ ਅਤੇ ਉਸਦੀ ਵਿਲੱਖਣ ਮੌਜੂਦਗੀ, ਨੇੜਤਾ ਅਤੇ ਕਿਰਪਾ ਦਾ ਅਨੁਭਵ ਕਰਨ ਲਈ ਇਕੱਠੇ ਹੁੰਦੇ ਹਨ। ਜਿਵੇਂ ਕਿ ਇਹ ਉਸ ਥਾਂ ਦੀ ਤਸਵੀਰ ਹੈ ਜਿੱਥੇ ਹਰ ਯੁੱਗ ਵਿੱਚ ਪਰਮੇਸ਼ੁਰ ਦੇ ਲੋਕ ਉਸਦੀ ਉਪਾਸਨਾ ਕਰਨ ਲਈ ਇਕੱਠੇ ਹੁੰਦੇ ਹਨ। ਯਿਸੂ ਉਹ ਥਾਂ ਹੈ ਜਿੱਥੇ ਹਰ ਉਮਰ ਅਤੇ ਪਰਮੇਸ਼ੁਰ ਦੇ ਲੋਕ ਸਵਰਗੀ ਪਿਤਾ ਦੇ ਸਾਹਮਣੇ ਆਉਣ ਲਈ ਇਕੱਠੇ ਹੁੰਦੇ ਹਨ ਅਤੇ ਉਸਦੀ ਉਪਾਸਨਾ ਕਰਦੇ ਹਨ। ਅਤੇ ਇਹ ਕੌਣ ਹੈ ਜੋ ਯਿਸੂ ਦੇ ਆਲੇ ਦੁਆਲੇ ਇਕੱਠਾ ਕਰਦਾ ਹੈ? ਚਰਚ ਪਰਮੇਸ਼ੁਰ ਦੇ ਲੋਕ ਸੀਯੋਨ ਉਸਦੀ ਹਕੀਕਤ ਦਾ ਇੱਕ ਹਿੱਸਾ ਹੈ, ਪਰ ਓਲਡ ਟੈਸਟਾਮੈਂਟ ਸੀਯੋਨ ਉਸ ਅਸਲੀਅਤ ਦੀ ਇੱਕ ਪੂਰਵ ਸੂਚਕ ਹੈ ਅਤੇ ਇੱਕ ਤਸਵੀਰ ਹੈ। ਅਤੇ ਇਸ ਲਈ ਜਦੋਂ ਅਸੀਂ ਇਸ ਜ਼ਬੂਰ ਵਿੱਚ ਸੀਯੋਨ ਨੂੰ ਮਿਲਦੇ ਹਾਂ ਤਾਂ ਅਸੀਂ ਸਿਰਫ ਇਸਰਾਇਲ ਦੀ ਰਾਜਧਾਨੀ ਬਾਰੇ ਗੱਲ ਨਹੀਂ ਕਰ ਰਹੇ, ਅਸੀਂ ਪਰਮੇਸ਼ੁਰ ਦੇ ਲੋਕਾਂ ਦੀ ਤਸਵੀਰ ਬਾਰੇ ਕੁਝ ਗੱਲ ਕਰ ਰਹੇ ਹਾਂ। ਅਤੇ ਜ਼ਬੂਰਾਂ ਦਾ ਲਿਖਾਰੀ ਲਿਖਦਾ ਹੈ, ਉਹ ਸਾਰੇ ਸੀਯੋਨ ਨਾਲ ਨਫ਼ਰਤ ਕਰਦੇ ਹਨ, ਸ਼ਰਮਿੰਦਾ ਹੋ ਜਾਣ ਅਤੇ ਪਿੱਛੇ ਹਟ ਜਾਣ। ਜਿਵੇਂ ਕਿ ਅਸੀਂ ਇਹਨਾਂ ਦੁਸ਼ਟ ਲੋਕਾਂ ਬਾਰੇ ਸੋਚਦੇ ਹਾਂ ਜੋ ਪਰਮੇਸ਼ੁਰ ਦੇ ਲੋਕਾਂ ਦੇ ਚਰਚਾਂ ਨੂੰ ਸਾੜ ਰਹੇ ਹਨ, ਪਰਮੇਸ਼ੁਰ ਦੇ ਲੋਕਾਂ ਦੇ ਘਰਾਂ ਨੂੰ ਅੱਗ ਲਾ ਕੇ ਅਸੀਂ ਚੰਗੀ ਤਰ੍ਹਾਂ ਕਹਿ ਸਕਦੇ ਹਾਂ ਕਿ ਸੀਯੋਨ ਨਾਲ ਨਫ਼ਰਤ ਕਰਨ ਵਾਲੇ ਸ਼ਰਮਿੰਦਾ ਹੋ ਜਾਣ ਅਤੇ ਪਿੱਛੇ ਮੁੜਨ। ਜਿਵੇਂ ਕਿ ਅਸੀਂ ਬੋਕੋ ਹਰਾਮ ਬਾਰੇ ਸੋਚਦੇ ਹਾਂ, ਨਾਈਜੀਰੀਆ ਵਿੱਚ ਇਸਰਾਇਲ ਦੇ ਲੋਕਾਂ ਨੂੰ ਅਗਵਾ ਕਰਨਾ ਅਤੇ ਉਹਨਾਂ ਦੀ ਹੱਤਿਆ ਕਰਨਾ, ਅਤੇ ਅਸੀਂ ਚੰਗੀ ਤਰ੍ਹਾਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਜੋ ਕਿ ਸੀਯੋਨ ਨੂੰ ਨਫ਼ਰਤ ਕਰਦੇ ਹਨ ਅਤੇ ਉਹ ਸਾਰੇ ਸ਼ਰਮਿੰਦਾ ਹੋ ਜਾਣ ਅਤੇ ਪਿੱਛੇ ਮੁੜਨ। ਜਿਵੇਂ ਕਿ ਅਸੀਂ ਇਰਾਨੀ ਅਧਿਕਾਰੀਆਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਦਬਾਉਣ ਅਤੇ ਕੈਦ ਕਰਨ ਬਾਰੇ ਸੋਚਦੇ ਹਾਂ, ਤਾਂ ਚੰਗੀ ਤਰ੍ਹਾਂ ਅਸੀਂ ਇਸ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਰੇ ਸੀਯੋਨ ਨੂੰ ਨਫ਼ਰਤ ਕਰਦੇ ਹਨ, ਸ਼ਰਮਿੰਦਾ ਹੋ ਜਾਣ ਅਤੇ ਪਿੱਛੇ ਮੁੜਨ। ਅਤੇ ਤੁਸੀਂ ਕਹਿ ਸਕਦੇ ਹੋ ਕਿ ਪਰ ਕੀ ਇਹ ਸਾਡੇ ਲਈ ਪ੍ਰਾਰਥਨਾ ਕਰਨ ਲਈ ਇੱਕ ਅਜੀਬ ਪ੍ਰਾਰਥਨਾ ਨਹੀਂ ਹੈ? ਕੀ ਸਾਨੂੰ ਮਾਫ਼ ਕਰਨ ਨਹੀਂ ਚਾਹੀਦਾ? ਕੀ ਸਾਨੂੰ ਦੂਜੀ ਗੱਲ ਨੂੰ ਮੋੜਨਾ ਨਹੀਂ ਚਾਹੀਦਾ? ਅਤੇ ਬੇਸ਼ੱਕ ਅਸੀਂ ਹਾਂ, ਇਹ ਪ੍ਰਾਰਥਨਾ ਸਾਡੇ ਤੋਂ ਬਦਲਾ ਲੈਣ ਬਾਰੇ ਨਹੀਂ ਹੈ, ਇਹ ਸਾਡੇ ਬਾਰੇ ਨਹੀਂ ਹੈ ਕਿ ਅਸੀਂ ਬਦਲਾ ਲੈਣ ਵਿੱਚ ਸ਼ਾਮਿਲ ਹਾਂ, ਬਿਲਕੁਲ ਨਹੀਂ। ਇਹ ਕੀ ਹੈ ਕਿ ਅਸੀਂ ਆਪਣੇ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਉਸ ਰੋਸ਼ਨੀ ਵਿੱਚ ਤਿਆਰ ਕਰ ਰਹੇ ਹਾਂ ਜੋ ਪਰਮੇਸ਼ੁਰ ਨੇ ਕਿਹਾ ਕਿ ਉਹ ਕਰੇਗਾ। ਅਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਾਰਥਨਾ ਅਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਪਰ ਕੀ ਇਹ ਸਾਡੇ ਲਈ ਪ੍ਰਾਰਥਨਾ ਕਰਨ ਲਈ ਇੱਕ ਅਜੀਬ ਪ੍ਰਾਰਥਨਾ ਨਹੀਂ ਹੈ? ਕੀ ਸਾਨੂੰ ਮਾਫ਼ ਨਹੀਂ ਕਰਨਾ ਚਾਹੀਦਾ? ਕੀ ਸਾਨੂੰ ਦੂਜੀ ਗੱਲ ਨੂੰ ਮੋੜਨਾ ਨਹੀਂ ਚਾਹੀਦਾ? ਬੇਸ਼ੱਕ ਅਸੀਂ ਹਾਂ, ਪਰ ਇਹ ਪ੍ਰਾਰਥਨਾ ਸਾਡੇ ਤੋਂ ਬਦਲਾ ਲੈਣ ਬਾਰੇ ਨਹੀਂ ਹੈ, ਅਸੀਂ ਇਸ ਬਦਲੇ ਵਿੱਚ ਸ਼ਾਮਿਲ ਨਹੀਂ ਹੈ, ਬਿਲਕੁਲ ਨਹੀਂ। ਕਿ ਅਸੀਂ ਆਪਣੇ ਭਵਿੱਖ ਦੇ ਦ੍ਰਿਸ਼ਟੀਕੋਣ ਉਸ ਰੋਸ਼ਨੀ ਵਿੱਚ ਤਿਆਰ ਕਰ ਰਹੇ ਹਾਂ ਜੋ ਪਰਮੇਸ਼ੁਰ ਨੇ ਕਿਹਾ ਕਿ ਉਹ ਕਰੇਗਾ। ਰੱਬ ਆਖਰਕਾਰ ਇਨਸਾਫ਼ ਹੁੰਦਾ ਦੇਖੇਗਾ, ਬੁਰਾਈ ਨੂੰ ਜਾਂ ਤਾਂ ਮਸੀਹ ਦੀ ਸਲੀਬ 'ਤੇ ਜਾਂ ਇਹਨਾਂ ਦੁਸ਼ਟ ਕਰਨ ਵਾਲਿਆਂ ਦੇ ਜੀਵਨ ਵਿੱਚ ਸਜ਼ਾ ਦਿੱਤੀ ਜਾਵੇਗੀ, ਨਿਆਂ ਕੀਤਾ ਜਾਵੇਗਾ। ਅਤੇ ਇਹ ਪ੍ਰਾਰਥਨਾ ਸਿਰਫ ਅਤੇ ਸਹੀ ਢੰਗ ਨਾਲ ਉਸ ਨਿਆਂ ਦੇ ਵਿੱਚ ਝੁਕਦੀ ਹੈ। ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਜ਼ੁਲਮ ਕਰਨ ਵਾਲੇ ਦਾ ਭਵਿੱਖ ਹਨੇਰਾ ਅਤੇ ਭਿਆਨਕ ਹੈ, ਉਹ ਸ਼ਰਮਿੰਦਾ ਹੋ ਜਾਣਗੇ ਅਤੇ ਉਹ ਉਸੇ ਤਰ੍ਹਾਂ ਪਿੱਛੇ ਮੁੜੇ ਜਾਣਗੇ ਜਿਵੇਂ ਪ੍ਰਾਚੀਨ ਮਿਸਰੀ ਸਨ, ਜਿਵੇਂ ਪ੍ਰਾਚੀਨ ਅਸ਼ੂਰੀ ਅਤੇ ਬਾਬਲੀ ਲੋਕ ਸਨ। ਜਿਹੜੇ ਲੋਕ ਸੀਯੋਨ ਨਾਲ ਨਫ਼ਰਤ ਕਰਦੇ ਹਨ, ਸਾਡੇ ਪਰਮੇਸ਼ੁਰ ਦੇ ਲੋਕ ਅੰਤਮ ਨਿਰਣੇ ਉੱਤੇ ਨਹੀਂ ਖੜ੍ਹੇ ਹੋਣਗੇ। ਆਇਤ 6, ਉਹਨਾਂ ਨੂੰ ਘਰਾਂ ਦੀਆਂ ਛੱਤਾਂ 'ਤੇ ਘਾਹ ਵਾਂਗ ਰਹਿਣ ਦਿਓ ਜੋ ਇਸ ਦੇ ਵਧਣ ਤੋਂ ਪਹਿਲਾਂ ਸੁੱਕ ਜਾਂਦਾ ਹੈ। ਉਹਨਾਂ ਦੇ ਘਰਾਂ ਦੀਆਂ ਛੱਤਾਂ ਟਾਹਣੀਆਂ ਨਾਲ ਬਣਾਈਆਂ ਜਾਂਦੀਆਂ ਸਨ ਅਤੇ ਫਿਰ ਇਸ ਨੂੰ ਪਾਣੀ ਨੂੰ ਬੰਦ ਰੱਖਣ ਲਈ ਮਿੱਟੀ ਦੇ ਸੋਟਿਆਂ ਨੂੰ ਰੋੜ ਦਿੱਤਾ ਜਾਂਦਾ ਸੀ ਜਾਂ ਉਸ ਉੱਤੇ ਮਿੱਟੀ ਦਾ ਜਿਹੜਾ ਲੇਪ ਕੀਤਾ ਜਾਂਦਾ ਸੀ। ਉਸ ਮਿੱਟੀ 'ਤੇ ਕਈ ਵਾਰ ਅਵਾਰਾ ਬੀਜ ਹੁੰਦੇ ਸਨ ਅਤੇ ਉਹ ਪੰਗਰ ਜਾਂਦੇ ਸਨ ਕਿਉਂਕਿ ਮਿੱਟੀ ਦੀ ਡੂੰਘਾਈ ਨਹੀਂ ਹੁੰਦੀ ਸੀ ਅਤੇ ਇਸ ਬੰਧਨ ਤੋਂ ਪਹਿਲਾਂ ਹੀ ਉਹ ਝੁਲਸਦਾ ਸੂਰਜ ਉਹਨਾਂ ਨੂੰ ਸੁਕਾ ਦਿੰਦਾ ਸੀ ਜਾਂ ਸੂਰਜ ਦੀ ਗਰਮੀ ਦੇ ਕਾਰਨ ਉਹ ਸੁੱਕ ਜਾਂਦੇ ਸਨ। ਆਈ ਤੇ ਸੱਤ, ਜਦੋਂ ਵੱਢਣ ਵਾਲਾ ਆਉਂਦਾ ਹੈ ਤਾਂ ਉਸਦਾ ਹੱਥ ਭਰਨ ਲਈ ਕਾਫੀ ਨਹੀਂ ਹੁੰਦਾ ਅਤੇ ਇੱਕ ਬਾਹ ਨੂੰ ਭਰਨ ਲਈ ਕਾਫੀ ਜਿਹੜੀਆਂ ਛਵੀਆਂ ਨਹੀਂ ਸਨ। ਇਹ ਕੁਝ ਵੀ ਨਹੀਂ ਹੈ, ਲੰਬੇ ਸਮੇਂ ਵਿੱਚ ਬਿਲਕੁਲ ਕੁਝ ਵੀ ਨਹੀਂ। ਤੇਰੇ ਘਰ ਦੇ ਗੱਟਰਾਂ ਵਿੱਚ ਘਾਹ ਵਰਗਾ ਹੈ, ਬੇਕਾਰ। ਉੱਥੇ ਕੋਈ ਫਸਲ ਨਹੀਂ ਹੁੰਦੀ, ਉੱਥੇ ਕੋਈ ਫੁੱਲ ਨਹੀਂ ਲੱਗਦਾ, ਸਿਰਫ ਜੰਗਲੀਆਂ ਬੂਟੀਆਂ ਹੁੰਦੀਆਂ ਹਨ। ਧਿਆਨ ਦਿਓ, ਜ਼ਬੂਰ ਦੇ ਪਹਿਲੇ ਅੱਧ ਵਿੱਚ ਇੱਕ ਖੇਤੀਬਾੜੀ ਦਾ ਜਿਹੜਾ ਆ ਉਹ ਦ੍ਰਿਸ਼ਟਾਂਤ ਆ। ਹਲ ਵਾਹੁਣ ਵਾਲੇ ਪਰਮੇਸ਼ੁਰ ਦੇ ਬੱਚੇ ਦੀ ਪਿੱਠ ਉੱਤੇ ਹਲ ਚਲਾਉਂਦੇ ਹਨ। ਉਹਨਾਂ ਨੇ ਆਪਣੇ ਲੰਬੇ ਖੰਭ ਜਿਹੜੇ ਲੰਬੇ ਕੀਤੇ ਹਨ ਅਤੇ ਦ੍ਰਿਸ਼ਟਾਂਤ ਦੂਜੇ ਅੱਧ ਵਿੱਚ ਜਾਰੀ ਰਹਿੰਦਾ ਅਤੇ ਜਿਹੜੇ ਹਲ ਵਾਹੁੰਦੇ ਹਨ ਉਹ ਘਰ ਦੀਆਂ ਛੱਤਾਂ ਉੱਤੇ ਘਾਹ ਵਾਂਗ ਸਨ ਜੋ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦੇ ਸਨ, ਫਲ ਰਹਿਤ ਅਤੇ ਖਾਲੀ। ਜ਼ਬੂਰਨ ਦਾ ਲਿਖਾਰੀ ਆਇਤ 8 ਵਿੱਚ ਇਹ ਆਖ ਕੇ ਸਮਾਪਤ ਕਰਦਾ ਹੈ ਕਿ ਨਾ ਹੀ ਉਹ ਜਿਹੜੇ ਲੰਘਦੇ ਹਨ। ਇਹ ਕਹਿੰਦੇ ਹਨ ਯਹੋਵਾ ਦੀ ਅਸੀਸ ਤੇਰੇ ਉੱਤੇ ਹੋਵੇ। ਇਸ ਬਾਰੇ ਸੋਚੋ ਕਿ ਇੱਕ ਘਾਤਕ ਫੈਸਲਾ ਹੈ, ਉਹ ਨਹੀਂ ਕਹਿੰਦੇ ਯਹੋਵਾ ਦੀ ਅਸੀਸ ਉਹਨਾਂ ਉੱਤੇ ਹੋਵੇ। ਰੱਬ ਦੀ ਬਖਸ਼ਿਸ਼ ਜ਼ਾਲਮਾਂ ਉੱਤੇ ਰੋਕੀ ਜਾਂਦੀ ਹੈ, ਪਰਮੇਸ਼ੁਰ ਦੀ ਅਸੀਸ ਉਹਨਾਂ ਲੋਕਾਂ ਤੋਂ ਰੋਕੀ ਜਾਂਦੀ ਹੈ ਜੋ ਉਸਦੇ ਕੀਮਤੀ ਲੋਕਾਂ ਨੂੰ ਦੁਖੀ ਕਰਦੇ ਹਨ। ਜੇ ਅਸੀਂ ਇਸ ਸੰਸਾਰ ਵਿੱਚ ਰਹਿ ਗਏ ਹਾਂ ਜਿੱਥੇ ਚਰਚਾਂ ਨੂੰ ਸਾੜ ਦਿੱਤਾ ਜਾਂਦਾ ਹੈ, ਪਰਮੇਸ਼ੁਰ ਦੇ ਲੋਕ ਸਤਾਏ ਜਾਂਦੇ ਹਨ ਅਤੇ ਉਹਨਾਂ ਨੂੰ ਦੁੱਖ ਦਿੱਤਾ ਜਾਂਦਾ ਹੈ, ਜੇ ਅਸੀਂ ਸਿਰਫ ਪਰਮੇਸ਼ੁਰ ਦੇ ਲੋਕਾਂ ਦੁਖੀ ਲੋਕਾਂ ਦੇ ਇਤਿਹਾਸ ਨੂੰ ਦੇਖਦੇ ਹੋਏ ਛੱਡ ਦਿੱਤਾ ਹੈ ਤਾਂ ਉੱਥੇ ਮਿਲਣ ਵਾਲੀ ਉਮੀਦ ਦੀ ਵੀ ਇੱਕ ਫੇ ਸੀਮਾ ਹੈ। ਪਰ ਜੇ ਇਹ ਪਿੱਛੇ ਮੁੰਡਾ ਅਤੇ ਅੱਗੇ ਦੇਖਣ ਦੇ ਨਾਲ ਜੋੜਿਆ ਗਿਆ ਹੈ ਤਾਂ ਇਹ ਜਾਣਦੇ ਹੋਏ ਕਿ ਪਰਮੇਸ਼ੁਰ ਨਿਆਂਕਾਰ ਹੈ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਜ਼ੁਲਮ ਕਰਨ ਵਾਲਿਆਂ ਦੇ ਭਵਿੱਖ ਨੂੰ ਉਹ ਸਮਝਦਾ ਹੈ ਤਾਂ ਮਸੀਹ ਵਿੱਚ ਅੰਤਮ ਜਿੱਤ ਨੂੰ ਸਮਝਣਾ ਫਿਰ ਉਮੀਦ ਵਿੱਚ ਵਾਧਾ ਹੁੰਦਾ ਹੈ। ਮੈਂ ਇਸ ਨੂੰ ਹਾਲੇ ਦੇ ਹਫ਼ਤਿਆਂ ਵਿੱਚ ਪਹਿਲਾਂ ਪੜ੍ਹਿਆ ਹੈ, ਪਰ ਜੇਕਰ ਅਸੀਂ ਅੰਤ ਤੱਕ ਤੇਜ਼ੀ ਨਾਲ ਅੱਗੇ ਵੱਧਦੇ ਹਾਂ ਤਾਂ ਅਸੀਂ ਰੇਵ 121 ਵਿੱਚ ਲੋਕਾਂ ਦੀਆਂ ਵੱਖਰੀਆਂ ਕਿਸਮਾਂ ਨੂੰ ਦੇਖਦੇ ਹਾਂ। ਫਿਰ ਮੈਂ ਇੱਕ ਨਵਾਂ ਆਕਾਸ਼ ਅਤੇ ਇੱਕ ਨਵੀਂ ਧਰਤੀ ਦੇਖੀ, ਕਿਉਂਕਿ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ ਅਤੇ ਸਮੁੰਦਰ ਨਹੀਂ ਰਿਹਾ, ਅਤੇ ਮੈਂ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਪਰਮੇਸ਼ੁਰ ਦੇ ਵੱਲੋਂ ਸਵਰਗ ਤੋਂ ਹੇਠਾਂ ਉਤਰਦਾ ਦੇਖਿਆ ਅਤੇ ਆਪਣੇ ਪਤੀ ਲਈ ਲਾੜੀ ਵਾਂਗ ਤਿਆਰ ਕੀਤਾ ਹੋਇਆ ਸੀ, ਅਤੇ ਮੈਂ ਸਿੰਘਾਸਣ ਤੋਂ ਉੱਚੀ ਆਵਾਜ਼ ਨਾਲ ਆਖਿਆ, ਅਤੇ ਮੈਂ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦਿਆਂ ਸੁਣੀ, ਵੇਖੋ ਪਰਮੇਸ਼ੁਰ ਦਾ ਨਿਵਾਸ ਸਥਾਨ ਮਨੁੱਖ ਦੇ ਨਾਲ ਹੈ, ਉਹ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਹਦੇ ਲੋਕ ਹੋਣਗੇ, ਅਤੇ ਪਰਮੇਸ਼ੁਰ ਆਪ ਉਹਨਾਂ ਦੇ ਪਰਮੇਸ਼ੁਰ ਵਜੋਂ ਉਹਨਾਂ ਦੇ ਨਾਲ ਹੋਵੇਗਾ। ਉਹ ਉਹਨਾਂ ਦੀਆਂ ਅੱਖਾਂ ਵਿੱਚ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਹੋਵੇਗੀ, ਨਾ ਸੋਗ, ਨਾ ਰੋਣਾ, ਨਾ ਕੋਈ ਦੁੱਖ ਹੋਵੇਗਾ, ਕਿਉਂਕਿ ਪਹਿਲੀਆਂ ਗੱਲਾਂ ਬੀਤ ਗਈਆਂ ਹਨ। ਅਤੇ ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਸੀ ਉਸਨੇ ਆਖਿਆ, ਵੇਖੋ ਮੈਂ ਸਭ ਕੁਝ ਨਵਾਂ ਬਣਾ ਰਿਹਾ ਹਾਂ। ਨਾਲੇ ਉਸਨੇ ਕਿਹਾ, ਇਹ ਲਿਖੋ ਕਿਉਂਕਿ ਸ਼ਬਦ ਭਰੋਸੇਮੰਦ ਅਤੇ ਸੱਚੇ ਹਨ। ਅਤੇ ਉਸਨੇ ਮੈਨੂੰ ਕਿਹਾ, ਇਹ ਹੋ ਗਿਆ, ਮੈਂ ਅਲਫਾ ਅਤੇ ਓਮੇਗਾ, ਆਰੰਭ ਅਤੇ ਅੰਤ ਹਾਂ। ਪਿਆਸੇ ਨੂੰ ਮੈਂ ਜੀਵਨ ਦੇ ਪਾਣੀ ਦੇ ਝਰਨੇ ਤੋਂ ਬਿਨਾਂ ਭੁਗਤਾਨ ਦੇ ਦਿਆਂਗਾ, ਅਤੇ ਜਿਹੜਾ ਜਿੱਤਦਾ ਹੈ ਉਸਦੇ ਕੋਲ ਵਿਰਾਸਤ ਹੋਵੇਗੀ ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਜਿਵੇਂ ਕਾਤਲਾਂ ਲਈ, ਕਾਇਰਾਂ ਲਈ, ਵਿਸ਼ਵਾਸਹੀਣ ਘਿਣਾਉਣਿਆਂ ਲਈ, ਜਿਨਸੀ ਤੌਰ 'ਤੇ ਅਤੇ ਬਦਚਲਣ ਜਾਦੂਗਰ, ਮੂਰਤੀ ਪੂਜਕ ਅਤੇ ਸਾਰੇ ਝੂਠੇ, ਉਹਨਾਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜੋ ਅੱਗ ਅਤੇ ਗੰਧਕ ਨਾਲ ਬੜਦੀ ਹੈ, ਜੋ ਕਿ ਦੂਜੀ ਮੌਤ ਹੋਵੇਗੀ। ਸ਼ਰਮਿੰਦਾ ਹੋਣਾ ਅਤੇ ਪਿੱਛੇ ਮੁੜਨ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਸਾਰੇ ਬੁਰੇ ਇਰਾਦੇ ਆਖਿਰਕਾਰ ਕੁਝ ਵੀ ਨਹੀਂ ਹੁੰਦੇ। ਅਤੇ ਜਿਵੇਂ ਹੀ ਗੀਤ ਸਮਾਪਤ ਹੁੰਦਾ ਹੈ, ਅਸੀਂ ਲਗਭਗ ਕਲਪਨਾ ਕਰ ਸਕਦੇ ਹਾਂ ਕਿ ਪੁਜਾਰੀ ਪਰਮੇਸ਼ਵਰ ਦੇ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਖੜ੍ਹਾ ਹੈ ਅਤੇ ਕਹਿ ਰਿਹਾ ਹੈ ਕਿ ਅਸੀਂ ਤੁਹਾਨੂੰ ਪ੍ਰਭੂ ਦੇ ਨਾਮ ਵਿੱਚ ਅਸੀਸ ਦਿੰਦੇ ਹਾਂ। ਜ਼ਬੂਰ ਦੇ ਅੰਤਿਮ ਸ਼ਬਦ ਜਦੋਂ ਕਿ ਸਤਾਉਣ ਵਾਲਿਆਂ ਲਈ ਕੋਈ ਬਰਕਤ ਨਹੀਂ ਹੈ, ਪਰ ਪਰਮੇਸ਼ਵਰ ਦੇ ਲੋਕਾਂ ਲਈ ਬਹੁਤ ਸਾਰੀਆਂ ਬਰਕਤਾਂ ਹਨ। ਤੁਸੀਂ ਜਾਣਦੇ ਹੋ ਕਿ ਇਹ ਸਾਰੇ ਇਹ ਸੋਚਣ ਦੀ ਗਲਤੀ ਕਰਦੇ ਹਨ ਕਿ ਇਹ ਸੰਸਾਰ ਸਾਡੇ ਬਾਰੇ ਹੈ, ਇਹ ਸਾਡੇ ਬਾਰੇ ਨਹੀਂ ਹੈ। ਕੰਮ ਅਤੇ ਸਮਝ ਵਿੱਚ ਵੱਡੀਆਂ ਸ਼ਕਤੀਆਂ ਹਨ ਜੋ ਸਾਡੇ ਅੰਦਰ ਸਾਡੀ ਉਮੀਦ ਪੈਦਾ ਕਰ ਸਕਦੀਆਂ ਹਨ। ਪਰਮੇਸ਼ਵਰ ਦੇ ਲੋਕਾਂ ਦਾ ਇਤਿਹਾਸ ਦੁੱਖ ਦਾ ਹੈ ਅਤੇ ਜੇ ਪ੍ਰਭੂ ਯਿਸੂ ਨੇ ਖੁਦ ਦੁਖੀ ਹੋਏ ਅਤੇ ਆਪਣੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਦੁੱਖ ਅਤੇ ਜ਼ੁਲਮ ਉਹਨਾਂ ਦੇ ਰਾਹ ਵਿੱਚ ਵੀ ਆਉਣਗੇ, ਤਾਂ ਇਸ ਨੂੰ ਨਾ ਭੁੱਲੋ, ਕਿਉਂਕਿ ਅਸੀਂ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਦੇਸ਼ ਵਿੱਚ ਰਹਿੰਦੇ ਹਾਂ। ਇਤਿਹਾਸ ਦੇ ਅੰਤਮ ਪ੍ਰਵਾਹ ਨੂੰ ਨਹੀਂ ਬਦਲਦਾ, ਪਰ ਦਿਲ ਨੂੰ ਮੰਨੋ, ਕਿਉਂਕਿ ਮਸੀਹ ਅਤੇ ਉਸਦੇ ਲੋਕ ਅੰਤ ਵਿੱਚ ਜੇਤੂ ਹੁੰਦੇ ਹਨ ਅਤੇ ਅਤਿਆਚਾਰ ਕਰਨ ਵਾਲੇ ਦਾ, ਜੋ ਪਰਮੇਸ਼ਵਰ ਦੇ ਲੋਕਾਂ ਨੂੰ ਦੁੱਖ ਪਹੁੰਚਾਉਂਦਾ ਹੈ, ਉਸਦਾ ਪਵਿੱਤਰ ਪਿਆਰ ਜਿਹੜਾ ਆ ਉਹ ਪਹੁੰਚਦਾ ਹੈ, ਉਸਦਾ ਭਵਿੱਖ ਬਹੁਤ ਪੱਕਾ ਹੈ ਅਤੇ ਇੱਕ ਚਮਕਦਾਰ। ਅਤੇ ਜਿਹੜੇ ਲੋਕ ਤੰਗ ਕਰਦੇ ਹਨ ਯਿਸੂ ਦੇ ਲੋਕਾਂ ਨੂੰ, ਉਹਨਾਂ ਦਾ ਜਿਹੜਾ ਭਵਿੱਖ ਆ ਉਹ ਬਹੁਤਾ ਚਮਕਦਾਰ ਨਹੀਂ ਆ। ਸੋ ਫਿਰ ਇੱਕ ਜਿਹੜਾ ਸਵਾਲ ਇਹ ਪੁੱਛਦੇ ਹਾਂ ਕਿ ਉਮੀਦ ਕਿੱਥੇ ਮਿਲਦੀ ਹੈ? ਇਹ ਪਰਮੇਸ਼ਰ ਦੇ ਦੁਖੀ ਲੋਕਾਂ ਦੇ ਇਤਿਹਾਸ ਦੇ ਵਿਚਾਰ ਕਰਨ ਵਿੱਚ ਪਾਈ ਜਾਂਦੀ ਹੈ। ਦੂਸਰਾ, ਇਹ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਦੇ ਜ਼ੁਲਮ ਕਰਨ ਵਾਲਿਆਂ ਦੇ ਭਵਿੱਖ ਨੂੰ ਸਮਝਣ ਵਿੱਚ ਪਾਈ ਜਾਂਦੀ ਹੈ। ਆਮੀਨ।